ਸਲੂਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੀਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਅੰਤਰਜਾਮੀ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਸਲੋਕ ਦੇ ਅੰਦਰ ਸਤਿਗੁਰਾਂ ਤੋਂ ਬਲਿਹਾਰ ਜਾਣ ਦਾ ਉਪਦੇਸ਼ ਦਾ ਬਖਸ਼ਦੇ ਹਨ ਜਿਸ ਨੇ ਮਨੁੱਖਾਂ ਨੂੰ ਦੇਵ ਤੇ ਪ੍ਰਕਾਸ਼ ਬ੍ਰਹਮ ਗਿਆਨੀ ਬਣਾ ਦਿੱਤਾ ਹੈ ਅਤੇ ਸਤਿਗੁਰਾਂ ਤੋਂ ਬਗੈਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸੈਂਕੜੇ ਚੰਦ ਚੜ੍ਹ ਜਾਣ ਹਜ਼ਾਰਾਂ ਸੂਰਜ ਚੜ੍ਹ ਜਾਣ ਇੰਨੇ ਪ੍ਰਕਾਸ਼ ਦੇ ਹੁੰਦਿਆਂ ਸਤਿਗੁਰਾਂ ਤੋਂ ਬਿਨਾਂ ਹਿਰਦੇ ਦੇ ਅਗਿਆਨ ਦੇ ਹਨੇਰੇ ਨੂੰ ਕੋਈ ਮਿਟਣ ਨੂੰ ਸਮਰੱਥ ਨਹੀਂ ਭਿਆਨਕ ਹਨੇਰਾ ਬਣਿਆ ਰਹਿੰਦਾ ਹੈ। ਜਿਹੜੇ ਅਕਾਲ ਪੁਰਖ ਗੁਰੂ ਨਾਨਕ ਨੂੰ ਨਹੀਂ ਚੇਤੇ ਕਰਦੇ ਆਪਣੇ ਮਨ ਚ ਸਾਵਧਾਨ ਹੋਏ ਰਹਿੰਦੇ ਹੈ ਉਹ ਬੁਆੜ ਖੇਤਾਂ ਤਰ੍ਹਾਂ ਦੀ ਨਹੀਂ ਆਈ ਜਿਨ੍ਹਾਂ ਦੇ ਅੰਦਰ ਵਿਸ਼ਿਆਂ ਦੀ ਵਾਸ਼ਨਾ ਰੂਪੀ ਸੁਆਹ ਛੱਡੇ ਜਾਂਦੇ ਉਹਨਾਂ ਦਾ ਕੋਈ ਰਾਖਾ ਨਹੀਂ ਹੁੰਦਾ ਹੈ ਉਹਨਾਂ ਦੇ ਭਾਵੇਂ ਪੁੱਤਰ ਵੀ ਹਨ ਭਾਵੇਂ ਉਹਨਾਂ ਦੇ ਫੁੱਲ ਪੁੰਨ ਆਦਿਕ ਵੀ ਹਨ ਪਰ ਅੰਦਰੋਂ ਵਿੱਚ ਉਹਨਾਂ ਦੇ ਪਾਪਾਂ ਦੀ ਵਿਸ਼ਿਆਂ ਦੀ ਸੁਆਹ ਹੈ। ਪਰਮੇਸ਼ੁਰ ਨੇ ਆਪਣੇ ਆਪ ਤੋਂ ਸ੍ਰਿਸ਼ਟੀ ਰਚੀ ਹੈ ਆਪ ਹੀ ਨਾਮ ਸਾਰਿਆਂ ਦੇ ਵਿੱਚ ਹੈ ਇਹ ਦੂਈ ਰਚਨਾ ਕੁਦਰਤ ਦੁਆਰਾ ਸਾਰੀ ਸਾਜੀ ਹੈ ਵਿੱਚ ਆਸਣ ਲਾ ਕੇ ਆਪ ਹੀ ਸਾਰਿਆਂ ਦੇ ਚਾਅ ਤੇ ਆਚਾਰ ਨੂੰ ਵੇਖ ਰਿਹਾ ਹੈ। ਇਸ ਪ੍ਰਕਾਰ ਪਹਿਲੇ ਸਲੋਕ ਦੇ ਅੰਦਰ ਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਦੂਜੇ ਸਲੋਕ ਦੇ ਅੰਦਰ ਸਤਿਗੁਰੂ ਜੀ ਨੇ ਸੱਚੇ ਅਕਾਲ ਪੁਰਖ ਖੰਡ ਬ੍ਰਹਿਮੰਡ ਆਦਿਕ ਸਭ ਸੱਚੇ ਦੇ ਆਸਰੇ ਕਰਕੇ ਹੀ ਪ੍ਰਤੀਤ ਹੋ ਰਹੇ ਹੈ ਕਿਉਂਕਿ ਅਧਿਸ਼ਠਾਨ ਇਹਦਾ ਸੱਚਾ ਹੈ ਇਸ ਕਰਕੇ ਜਿਹੜੇ ਖੰਡ ਬ੍ਰਹਿਮੰਡ ਹੈ ਉਸੇ ਦੇ ਆਸਰੇ ਉਹਦੇ ਵਿੱਚ ਅਧਿਆਸ ਵਸਤੂਆਂ ਜਿੰਨੀਆਂ ਹੈ ਸਾਰੀਆਂ ਜਿਹਦਾ ਆਸਰਾ ਅਧਿਸ਼ਠਾਨ ਸੱਚਾ ਹੋਵੇ ਉਹਦੇ ਵਿੱਚ ਅਧਿਆਸ ਵਸਤੂ ਵੀ ਸੱਚੀ ਪ੍ਰਤੀਤ ਹੁੰਦੀ ਹੈ ਕਿਉਂ ਉਸ ਦੀਆਂ ਵਡਿਆਈ ਵੱਡੀ ਹੈ ਉਹਦਾ ਸੱਚਾ ਵੱਡਾ ਨਾਮ ਹੋਣੇ ਕਰਕੇ ਕਿਤੇ ਆਦਿਕ ਗੁਣਾਂ ਨੂੰ ਕਹਿ ਕੇ ਇਹ ਸਾਰਾ ਸੰਸਾਰ ਉਸ ਦੀ ਕੋਠੜੀ ਹੈ ਸੱਚਾ ਵਿੱਚ ਵਸਦਾ ਹੈ ਧਰਮ ਰਾਜਾ ਜੀਆਂ ਦੇ ਕਰਮਾਂ ਧਰਮਾਂ ਦੇ ਹਿਸਾਬ ਨੂੰ ਲਿਖਣ ਵਾਸਤੇ ਬਿਠਾਇਆ ਹੋਇਆ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਦੂਜੇ ਸਲੋਕ ਵਿੱਚ ਉਚਾਰਨ ਕੀਤਾ ਹੈ। ਹੁਣ ਤੀਜਾ ਸਲੋਕ ਸ਼ੇਖ ਬ੍ਰਹਮ ਦੇ ਪ੍ਰਥਾਏ ਪਾਕ ਪਟਨ ਚ ਬੈਠੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਫਰੀਦ ਦਾ ਪੋਤਾ ਚੇਲਾ ਸੀ ਇਹ ਜਿਹੜਾ ਸ਼ੇਖ ਬ੍ਰਹਮ ਸੀ ਇਸੇ ਨੀ ਤਪੱਸਿਆ ਕੀਤੀ ਇਸੇ ਨੀ ਬਾਣੀ ਉਚਾਰੀ ਹੈ ਜੋ ਗੁਰੂ ਗ੍ਰੰਥ ਸਾਹਿਬ ਚੜ੍ਹੀ ਹੋਈ ਹੈ।
ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ
ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਜਿਹੜੇ ਨਾਦ ਹਨ ਤੇ ਵੇਦ ਆਦਿਕ ਹਨ ਇਹ ਕੀ ਵਸਤੂ ਹਨ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਵਿਸਮਾਦ ਨਾਦ ਨਾਦ ਜੋ ਬਾਜੇ ਹਨਗੇ ਵੀ ਬੜੇ ਵਿਸਮਾਦ ਹੋਏ ਅੰਤਰਯਾਮੀ ਨੇ ਅਨੰਤ ਪ੍ਰਕਾਰ ਦੇ ਬਾਜੇ ਪੈਦਾ ਕੀਤੇ ਹੈ ਅਤੇ ਵੇਦ ਆਦਿਕ ਵੀ ਜਿਹੜੇ ਵਿਸਮਾਦ ਰੂਪੀ ਹੈ ਜਿਹਦੇ ਚ ਉਪਾਸ਼ਨਾ ਕਰਮ ਗਿਆਨ ਆਦਿਕ ਕਥਨ ਕੀਤਾ ਹੈ।
ਵਿਸਮਾਦ ਜੀ ਵਿਸਮਾਦ ਭੇਦ
ਸਾਰੇ ਜੀ ਵੀ ਬੜੇ ਅਸਚਰਜੀ ਹੈ ਮਹਾਰਾਜ ਦੇ ਰਚੇ ਹੋਏ ਉਹਨਾਂ ਜੀਆਂ ਦੇ ਅੰਦਰ ਜਿਹੜੇ ਉੱਤਮ ਮਧਮ ਕਨਿਸ਼ਟ ਆਦਿਕ ਭੇਦ ਹੈ ਇਹ ਵੀ ਬੜੇ ਵਿਸਮਾਦ ਰੂਪੀ ਹਨ।
ਵਿਸਮਾਦ ਰੂਪ ਵਿਸਮਾਦ ਰੰਗ
ਜਿਹੜੇ ਜੀਆਂ ਦੇ ਰੂਪ ਹਨਗੇ ਇਹ ਵੀ ਅਸਚਰਜ ਹਨਗੇ ਜਿਹੜੇ ਉਹਨਾਂ ਦੇ ਰੰਗ ਹੈ ਵੱਖੋ ਵੱਖਰੇ ਇਹ ਵੀ ਅਸਚਰਜ ਹੈ।
ਵਿਸਮਾਦ ਨਾਂਗੀ ਫਿਰ ਹੈ ਜੰਤ
ਇਹ ਵੀ ਬੜੀ ਅਸਚਰਜਤਾ ਹੈ ਕਈ ਜੀਵ ਉਹਨਾਂ ਤੋਂ ਹੀਣੇ ਨੰਗੇ ਹੀ ਤੁਰੇ ਫਿਰਦੇ ਹਨਗੇ ਜੀਵ।
ਵਿਸਮਾਦ
ਪਾਉਂਗੇ ਪਹਾੜਾਂ ਵਿੱਚ ਨਗਨਾ ਨਗਾਦਕ ਪਹਾੜਾਂ ਚ ਤੁਰੇ ਫਿਰਦੇ ਹੈ ਨੰਗੇ।
ਵਿਸਮਾਦ ਪਾਉਣ ਵਿਸਮਾਦ ਪਾਣੀ
ਜਿਹੜੀ ਪਾਉਣ ਵਿੱਚ ਇਹ ਵੀ ਬੜੀ ਅਸਚਰਜ ਹੀ ਹੈ ਪਾਣੀ ਵੀ ਬੜਾ ਅਸਚਰਜ ਹੈ।
ਵਿਸਮਾਦ ਅਗਨੀ ਖੇਡ ਹੈ ਵਿਡਾਣੀ
ਅੱਗ ਵੀ ਬਹੁਤ ਸਾਰੀ ਅਸਚਰਜੀ ਮਹਾਰਾਜ ਰਚੀ ਹੈ ਤੱਤ ਜਿਹੜੇ ਰਚੇ ਹੈ ਇਹ ਖੇਡ ਹੈ ਵਿਡਾਣੀ ਅਸਚਰਜ ਖੇਡਾਂ ਨੂੰ ਕਰਨ ਵਾਲੀ ਹੈ ਕਿਤੇ ਇੰਜਣ ਚਲਾਉਂਦੀ ਹੈ ਅਤੇ ਕਿਤੇ ਦੁਨੀਆਂ ਦੇ ਅੰਨ ਆਦਿਕਾਂ ਦੇ ਪਕਾਉਣ ਦਾ ਕੰਮ ਕਰਦੀ ਹੈ ਕਿਤੇ ਅੰਤਰ ਹਿਰਦੇ ਦੇ ਅੰਦਰ ਅੰਨ ਹਜ਼ਮ ਕਰਨ ਦਾ ਕੰਮ ਜਿਠਾਗਣ ਬਣ ਕੇ ਬਣ ਕਰਦੀ ਹੈ ਕਿਤੇ ਸਮੁੰਦਰ ਦੇ ਪਾਣੀਆਂ ਨੂੰ ਗਾਲੀ ਸਾੜੀ ਜਾਂਦੀ ਬੜਵਾ ਨਾਲ ਹੋ ਕੇ ਕਿਤੇ ਦੌਗ ਨਹੀਂ ਹੋ ਕੇ ਜੰਗਲਾਂ ਨੂੰ ਸਾੜੀ ਜਾਂਦੀ ਹੈ ਕਿਤੇ ਵਿਗਾੜੀ ਜਾਂਦੀ ਹੈ ਇਸ ਪ੍ਰਕਾਰ ਬਸਮਾਦ ਅਗਨੀ
ਬਸਮਾਦ ਅਗਨੀ ਖੇਡ ਹੈ ਵਿਡਾਣੀ
ਖੇਡਾਂ ਨੂੰ ਕਰਨ ਵਾਲੀ ਅਗਨੀ ਵੀ ਇਸ ਚੜ੍ਹਦੀ ਹੈ ਮਹਾਰਾਜ ਦੀ ਰਚੀ ਹੋਈ
ਬਸਮਾਦ ਧਰਤੀ ਬਸਮਾਦ ਖਾਣੀ
ਦੇਖ ਲੋ ਬੜੀ ਇਸ ਚਰਜ ਹੈ ਜਿਸ ਦੇ ਵਿਚ ਸਾਧ ਸੰਗਤ ਜੀ ਧਰਤੀ ਦੇ ਵਿਚ ਮਰਨ ਜੀਵਨ ਕੋ ਧਰਤੀ ਦੀਨੀ ਇੱਕ ਗੁਣ ਵਿਸਰੇ ਇਹਦੇ ਚ ਸਾਰੇ 42 ਲੱਖ ਵਜਾ ਦੀਆਂ ਜੂਨਾਂ ਸਾਰੀਆਂ ਧਰਤੀ ਦੇ ਉੱਤੇ ਹਨ ਧਰਤੀ ਵਿੱਚ ਬਹੁਤ ਸਾਰੀਆਂ ਧਾਂਤਾਂ ਹਨ ਗਈਆਂ ਸੋਨੇ ਦੀ ਧਾਂਤ ਹੈ ਚਾਂਦੀ ਦੀ ਧਾਂਤ ਹੈ ਇਸੇ ਪ੍ਰਕਾਰ ਬਹੁਤ ਸਾਰੀਆਂ ਚਰਜੀ ਖਾਣੀਆਂ ਹਨ ਗਈਆਂ ਜੋ ਪਰਮੇਸ਼ਰ ਰਚੀਆਂ ਧਰਤੀ ਦੇ ਅੰਦਰ ਖਾਣਾ ਇੱਕਦਮ ਹਨ ਗਈਆਂ ਜਿਵੇਂ ਵੱਖੋ ਵੱਖਰੀਆਂ ਤੇਲ ਦੀ ਅਤੇ ਇਸੇ ਪ੍ਰਕਾਰ ਕੋਇਲੇ ਆਦਿਕਾਂ ਦੀ ਪੱਥਰ ਆਦਿਕਾਂ ਦੀ ਇਸੇ ਪ੍ਰਕਾਰ 8 ਧਾਂਤਾਂ ਦੀਆਂ ਖਾਣਾ ਇਹ ਵੀ ਚਰਜ ਹੈ 4 ਖਾਣੀਆਂ ਜਿਹੜੀਆਂ ਅੰਡੇ ਜੇ ਸਿਹਤ ਯੁੱਧ ਪੁੱਜ ਇਹ ਵੀ ਬੜੀ ਚਰਜੀ ਹੈ ਮਹਾਰਾਜ ਦੀ ਰਚਨਾ
ਬਿਸਵਾਦ ਸਾਧ ਲੱਗਾ ਹੈ ਪ੍ਰਾਣੀ
ਜਿਹੜਾ ਪ੍ਰਾਣੀਆਂ ਨੂੰ ਸਵਾਦ ਲੱਗੇ ਹੋਏ ਹੈ ਕਿਸੇ ਨੂੰ ਕੋਈ ਚੀਜ਼ ਸਵਾਦ ਲੱਗਦੀ ਹੈ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਇਹ ਸਵਾਦ ਵੀ ਇਸ ਚਰਜ ਲੱਗਿਆ ਹੋਇਆ ਪ੍ਰਾਣੀ ਨੂੰ ਇਹ ਕੋਈ ਜਾਣਿਆ ਨਹੀਂ ਜਾਂਦਾ ਕਿੱਧਰ ਰਹਿੰਦਾ ਹੈ ਜਦੋਂ ਪ੍ਰਗਟ ਹੁੰਦਾ ਉਦੋਂ ਪਤਾ ਲੱਗਦਾ ਹੈ
ਬਿਸਵਾਦ ਸੰਯੋਗ ਬਿਸਵਾਦ ਵਿਜੋਗ
ਜਿਹੜਾ ਸੰਯੋਗ ਹੋਣਾ ਵੀ ਬੜਾ ਚਰਜੀ ਹੈ ਮਹਾਰਾਜ ਦੇ ਭਾਂਡੇ ਅਨੁਸਾਰ ਸੰਯੋਗ ਹੁੰਦਾ ਹੈ ਤੇ ਜਿਹੜਾ ਵਿਯੋਗ ਹੋ ਜਾਣਾ ਹੈ ਜੀਆਂ ਦਾ ਇਹ ਵੀ ਬਿਸਵਾਦ ਚਰਜੀ ਹੈ ਮਹਾਰਾਜ ਦੀ ਰਚਨਾ ਹੀ ਹੈ
ਬਿਸਵਾਦ ਭੁੱਖ ਬਿਸਵਾਦ ਭੂਖ
ਜਿਹੜੇ ਦੀ ਭੁੱਖ ਲੱਗਣੀ ਹੈ ਇਹ ਵੀ ਚਰਜੀ ਹੈ ਜਿਹੜਾ ਭੋਗ ਪਦਾਰਥ ਪ੍ਰਾਪਤ ਹੋਣੇ ਵੀ ਇਸ ਚਰਜੀ ਹੈ ਉਹਦੀ ਰਚਨਾ ਹੈ
ਬਿਸਵਾਦ ਸਿਫਤ ਬਿਸਵਾਦ ਸਾਲਾ
ਜਿਹੜੀ ਸਿਫਤ ਬੰਦਗੀ ਇਹ ਵੀ ਬੜੀ ਇਸ ਚਰਜ ਹੈ ਜਿਹੜਾ ਕੀਰਤਨ ਦਾ ਇਕੱਲਿਆਂ ਬੈਠ ਕੇ ਭਗਤੀ ਕਰਨੀ ਇਹ ਸਿਫਤ ਹੈ ਜਿਹੜਾ ਬਹੁਤਿਆਂ ਮਿਲ ਕੇ ਕੀਰਤਨ ਕਰਨਾ ਸਲਾਹ ਵੀ ਉਹਦੀ ਇਸ ਚਰਜੀ ਹੈ
ਬਿਸਵਾਦ ਉਜੜ ਬਿਸਵਾਦ ਰਾਹ
ਉਸ ਪਰਮੇਸ਼ੁਰ ਨੇ ਇਹ ਜਿਹੜਾ ਸੰਸਾਰ ਹੈ ਉਜਾੜ ਬਣਾਈ ਹੋਈ ਹੈ ਜੰਗਲ ਬੀਆਬਾਨ ਪਤਾ ਨੀ ਲੱਗਦਾ ਕਿਧਰਲੇ ਪਾਸੇ ਨਿਕਲਣਾ ਕਿਧਰ ਦੀ ਜਾਣਾ ਹੈ ਕਿਧਰ ਰਾਹ ਹੈ ਇਹ ਉਜਾੜਾਂ ਵੀ ਬੜੀਆਂ ਚਰਜ ਹੈ
ਬਿਸਵਾਦ ਰਾਹ
ਜਿਹੜੇ ਰਾਹ ਮਹਾਰਾਜ ਦੇ ਬਣਾਏ ਵੀ ਬੜੇ ਚਰਜ ਹਨ ਬਿਸਵਾਦ ਹੀ
ਬਿਸਵਾਦ ਨੇੜੇ ਬਿਸਵਾਦ ਦੂਰ
ਨੇੜਾ ਜਿਹੜੇ ਪ੍ਰਤੀਤ ਹੋਣਾ ਇਹ ਵੀ ਚਰਜ ਹੀ ਹੈ ਜਿਹੜਾ ਦੂਰ ਪ੍ਰਤੀਤ ਹੋਣਾ ਇਹ ਵੀ ਚਰਜ ਹੀ ਹੈ
ਬਿਸਵਾਦ
ਨੇੜੇ ਵੇਖ ਲੈਣਾ ਜਿਸ ਪ੍ਰਕਾਰ ਖੁਰਦਬੀਨ ਦੇ ਨਾਲ ਤੇ ਦੂਰ ਦੂਰਬੀਨ ਨਾਲ ਵੇਖਣਾ ਵੀ ਇਸ ਚਰਜੀ ਹੈ
ਬਿਸਵਾਦ ਦੇਖ ਹਾਜ਼ਰਾ ਹਜੂ
ਨੇੜੇ ਤੋਂ ਨੇੜੇ ਜਿਹੜਾ ਵੇਖਣਾ ਇਹ ਵੀ ਬੜਾ ਚਰਜੀ ਹੈ
ਵੇਖ ਵਿਡਾਣ ਰਹਿਆ ਬਿਸਵਾਦ
ਇਹ ਜਿਸ ਨੇ ਵਿਡਾਣ ਚਰਜ ਸਰੂਪ ਨੂੰ ਵੇਖਿਆ ਉਸ ਚਰਜ ਰੂਪ ਹੀ ਹੋ ਰਹਿੰਦਾ ਦੇਖਣ ਵਾਲਾ
ਨਾਨਕ
ਵਿਡਾਣ ਚਰਜੀਆਂ ਨੂੰ ਵੇਖਣ ਵਾਲਾ ਬਿਸਵਾਦ ਹੈਰਾਨ ਹੀ ਹੋ ਰਹਿੰਦਾ ਹੈ
ਨਾਨਕ ਬੁੱਝਣ ਪੂਰਾ ਭਾਗ
ਕਹਿੰਦੇ ਅੰਤ ਨਹੀਂ ਆਉਂਦਾ ਉਸਦੀ ਰਚਨਾ ਦਾ ਸਤਿਗੁਰੂ ਜੀ ਕਹਿੰਦੇ ਪੂਰੀਆਂ ਭਾਗਾਂ ਵਾਲੇ ਇਸ ਪ੍ਰਕਾਰ ਬੁੱਝਦੇ ਹੈ ਇਹ ਸਾਰੀ ਚਰਚਾ ਮਹਾਰਾਜ ਮਾਇਆ ਵਿੱਚ ਰਚੀ ਹੋਈ ਹੈ ਸੋ ਪਰਮੇਸ਼ੁਰ ਕੈਸਾ ਹੈ ਫੇਰ ਪੜੋ
ਬਿਸਵਾਦ ਨਾਦ ਬਿਸਵਾਦ ਵੇਦ
ਉਸ ਪਰਮੇਸ਼ੁਰ ਦੇ ਨਾਦ ਸ਼ਬਦ ਨੂੰ ਕਥਨ ਕਰਨ ਵਾਲਾ ਸ਼ਬਦ ਵੀ ਜਿਹੜਾ ਬ੍ਰਹਮ ਦਾ ਕਥਨ ਕਰਦਾ ਹੈ ਜੋ ਲੱਖਣਾ ਬਿਰਤੀ ਕਰਕੇ ਕਥਨ ਕਰਨ ਵਾਲਾ ਸ਼ਬਦ ਹੈ ਉਹ ਵੀ ਬਿਸਵਾਦ ਚਰਜੀ ਹੈ
ਬਿਸਵਾਦ ਵੇਦ
ਵੇਦ ਜੋ ਕਥਨ ਕਰਦਾ ਕਰਮ ਉਪਾਸ਼ਨਾ ਗਿਆਨ ਇਹ ਵੀ ਬੜਾ ਬਿਸਵਾਦ ਚਰਜੀ ਹੈ
ਬਿਸਵਾਦ ਜੀਵ ਬਿਸਵਾਦ ਭੇਦ
ਬਿਸਵਾਦ ਚਰਜੀ ਜੀਵ ਹਨਗੇ ਉਹਨਾਂ ਦੇ ਭੇਦ ਜਿਹੜਾ ਜੀਵ ਜੀਵ ਦਾ ਜੀਵ ਜੜ ਦਾ ਜੜ ਜੜ ਦਾ ਜੜ ਈਸ ਦਾ ਇਸ ਪ੍ਰਕਾਰ ਜੀਵ ਈਸ ਜੜ ਦਾ ਇਤਿਹਾਸਿਕ ਭੇਦ ਜਿਹੜੇ ਹੈ ਇਹ ਵੀ ਚਰਜੀ ਹਨ
ਬਿਸਵਾਦ ਰੂਪ ਬਿਸਵਾਦ ਰੰਗ
ਇਹ ਸਾਰੇ ਕੁਦਰਤ ਵਿੱਚ ਹੀ ਹਨਗੇ ਜਿੰਨੇ ਹਨਗੇ ਬਿਸਵਾਦ ਨਾਦ ਜਿਹੜਾ ਬ੍ਰਹਮ ਹੈ ਉਹ ਨਾਦ ਸ਼ਬਦ ਕਰਕੇ ਵੀ ਬਿਸਵਾਦ ਹੈ ਨਾਦ ਵਿਆਕਰਨ ਆਦਿਕਾਂ ਕਰਕੇ ਸ਼ਬਦੀ ਸੁਧੀ ਸੁਧੀ ਕਰਕੇ ਵੀ ਉਹ ਜਾਣਿਆ ਨਹੀਂ ਜਾ ਸਕਦਾ ਐਸਾ ਚਰਜ ਸਰੂਪ ਪਰਮੇਸ਼ੁਰ ਹੈ ਉਹ ਪਰਮੇਸ਼ੁਰ ਜਿਹੜਾ ਬਿਸਵਾਦ ਨਾਦ ਗੁਰਾਂ ਦੇ ਨਾਦ ਸ਼ਬਦ ਕਰਕੇ ਅਸਚਰਜ ਸਰੂਪ ਪ੍ਰਾਪਤ ਹੁੰਦਾ ਹੈ
ਬਿਸਵਾਦ ਵੇਦ
ਅਤੇ ਵੇਦ ਕਰਕੇ ਬਿਸਵਾਦ ਅਸਚਰਜ ਤ੍ਰਿਗੁਣ ਵਿਸ਼ਿਆ ਵੇਦਾ ਇਹਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦਾ ਹੈ ਚੌਥਾ ਤੁਰੀਆ ਪਦ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ ਅਤੇ ਬਿਸਵਾਦ ਨਾਦ ਉਸਦਾ ਨਾਦ ਜੋ ਉਪਦੇਸ਼ ਹੈ ਗੁਰਾਂ ਦੁਆਰਾ ਪ੍ਰਾਪਤ ਨਾਦ ਦੀ ਬ੍ਰਹਮ ਦਾ ਉਹ ਵੀ ਅਸਚਰਜ ਸਰੂਪ ਹੀ ਹੈ ਤੇ ਬਿਸਮਾਦ ਵੇਦ, ਵੇਦ ਨਾਲ ਗਿਆਨ ਹੈ ਜਿਹੜਾ ਉਹਦਾ ਜਾਣਨਾ, ਇਹ ਵੀ ਬੜਾ ਆਸ਼ਚਰਜ ਰੂਪੀ ਹੈ।
ਬਿਸਮਾਦ ਜੀ ਬਿਸਮਾਦ ਭੇਦ,
ਜਿਹੜਾ ਜੀਵ ਚੇਤਨ ਸਾਰਿਆਂ ਦੇ ਅੰਦਰ ਹੈ, ਬਿਸਮਾਦ ਆਸ਼ਚਰਜ ਸਰੂਪ ਹੈ। ਜਿਹੜਾ ਭੇਦ ਪਾ ਛੱਡੇ ਹੈ, ਸਾਰਿਆਂ ਦੇ ਜੋਤ ਇੱਕੋ ਹੀ ਹੈ ਤੇ ਵੱਖੋ ਵੱਖਰੇ ਭੇਦ ਪਾ ਛੱਡੇ ਹੈ, ਇਹ ਵੀ ਬੜਾ ਆਸ਼ਚਰਜ ਹੈ। ਜੀਵ ਈਸ਼ ਦਾ ਭੇਦ ਹੈ, ਜੋ ਈਸ਼ਰ ਸਰਵੰਗ ਹੈ ਵਾਚ ਅਰਥ ਵਿੱਚ, ਤੇ ਵਾਚ ਅਰਥ ਜੀਵ ਅਲੱਗ ਹੈ। ਇਹ ਜਿਹੜੇ ਭੇਦ ਹੈ, ਇਹ ਬਸਮਾਦ ਆਸ਼ਚਰਜ ਹੈ, ਉਹਦੇ ਕਰਕੇ ਹੀ ਜਾਣੇ ਜਾ ਸਕਦੇ, ਆਸ਼ਚਰਜ ਰੂਪ ਕਰਕੇ ਹੀ।
ਬਿਸਮਾਦ ਰੂਪ, ਬਿਸਮਾਦ ਰੰਗ,
ਜਿਹੜੇ ਰੂਪ ਆਕਾਰ ਹਨਗੇ ਜਗਿਆਸੂਆਂ ਦੇ, ਕੋਈ ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਟ ਹੈ, ਕੋਈ ਅਧਮ ਹੈ, ਇਹ ਜਿਹੜੇ ਸੁਭਾਵ ਹਨ, ਰੂਪ ਆਕਾਰ ਹਨਗੇ, ਕੋਈ ਤਮੋਗੁਣ ਦੇ ਪ੍ਰਭਾਵ ਕਰਕੇ ਮਲਣ ਹੋ ਰਹੇ ਹੈ, ਕੋਈ ਰਜੋਗੁਣ ਦੇ ਪ੍ਰਭਾਵ ਕਰਕੇ ਉੱਦਮੀ ਹੋ ਰਹੇ ਹੈ, ਕੋਈ ਸਤੋਗੁਣ ਦੇ ਪ੍ਰਭਾਵ ਕਰਕੇ ਨਰਮਾਈ ਵਾਲੇ ਨਿਮਰਤਾ ਵਾਲੇ ਹੋ ਰਹੇ ਹੈ, ਇਹ ਰੂਪ ਆਕਾਰ ਜਿਹੜੇ ਹੈ, ਇਹ ਵਿਸ਼ਨਾਦ ਆਸ਼ਚਰਜ ਹੀ ਹਨ। ਸੋ ਇਹਨਾਂ ਰੂਪਾਂ ਕਰਕੇ ਵੀ ਆਸ਼ਚਰਜ ਹੈ ਬ੍ਰਹਮ, ਰੂਪਾਂ ਕਰਕੇ ਜਾਣਿਆ ਨਹੀਂ ਜਾ ਸਕਦਾ।
ਵਿਸਮਾਦ ਰੰਗ,
ਅਜੇ ਰੰਗ ਨਾਨਾ ਉਸਦੇ ਆਸ਼ਚਰਜ ਨੂੰ ਬਚਨ ਬਣਾਏ ਹੋਏ ਹੈ, ਅਨੇਕ ਪ੍ਰਕਾਰ ਦੇ ਰੰਗ ਹਨਗੇ, ਜੋ ਰੰਗ ਹਨਗੇ ਕਾਲਾ ਚਿੱਟਾ ਧਵਲਾ ਇਤਿਹਾਸਕ, ਉਹਨਾਂ ਸਾਰਿਆਂ ਰੰਗਾਂ ਕਰਕੇ ਬ੍ਰਹਮ ਬਿਸਮਾਦ ਹੈ, ਆਸ਼ਚਰਜ ਹੈ। ਰੰਗ ਉਹਦਾ ਪ੍ਰੇਮ ਹੈ ਜਿਹੜਾ, ਇਹ ਵੀ ਬੜਾ ਆਸ਼ਚਰਜ ਹੈ ਉਸਦੀ ਪ੍ਰਾਪਤੀ ਵਾਸਤੇ।
ਬਿਸਮਾਦ ਨਾਂਗੀ ਫਿਰ ਹੈ ਜੰਤ,
ਬਿਸਮਾਦ ਆਸ਼ਚਰਜ ਸਰੂਪ ਦੀ ਪ੍ਰਾਪਤੀ ਵਾਸਤੇ, ਕਈ ਸਰੀਰ ਦੇ ਤੋਂ ਬਸਤਰ ਉਤਾਰ ਕਰਕੇ ਬਸਤਰ ਉਤਾਰ ਦਿਗੰਬਰ ਹੋਗ, ਇਸ ਪ੍ਰਕਾਰ ਨੰਗੇ ਜੰਤ ਤੁਰੇ ਫਿਰਦੇ ਹੈ, ਜਾਂ ਪੁੰਨਾ ਤੋਂ ਹੀਣੇ ਜਿਹੜੇ ਪੁਰਖ ਹੈ, ਉਹ ਬਿਸਮਾਦ ਸਰੂਪ ਦੀ ਪ੍ਰਾਪਤੀ ਵਾਸਤੇ ਸਭ ਕੁਝ ਗੁਆ ਕੇ ਆਪਣਾ ਇਹ ਨਗ ਪਹਾੜਾਂ ਦੇ ਤੁਰੇ ਫਿਰਦੇ ਹੈ, ਉਸਦੀ ਪ੍ਰਾਪਤੀ ਵਾਸਤੇ। ਬਿਸਮਾਦ ਨਾਂਗੇ ਫਿਰ ਜੰਤ, ਜਿਹੜੇ ਨੰਗੇ ਸਭ ਬਸਤਰ ਆਦਿਕ ਲਾਹ ਕੇ ਤੁਰੇ ਫਿਰਦੇ ਹੈ, ਜਾਂ ਤੋਂ ਉਹਨਾਂ ਤੋਂ ਪਰਮੇਸ਼ਵਰ ਬਿਸਮਾਦ ਆਸ਼ਚਰਜ ਹੈ, ਜਾਣਿਆ ਨਹੀਂ ਜਾ ਸਕਦਾ।
ਬਿਸਮਾਦ ਪਾਉਣ, ਬਿਸਮਾਦ ਪਾਣੀ,
ਪਰਮੇਸ਼ਵਰ ਪਾਉਣ ਕਰਕੇ ਵੀ ਬਿਸਮਾਦ ਹੈ, ਪਾਣੀ ਕਰਕੇ ਵੀ ਬਿਸਮਾਦ ਆਸ਼ਚਰਜ ਹੈ, ਅਤੇ ਉਹਦਾ ਅੰਤ ਨਹੀਂ ਪਾਉਣ ਕਰਕੇ ਦਸਵੇਂ ਦੁਆਰ ਜੇ ਪ੍ਰਾਣ ਚੜਾ ਲਵੇ ਇਉਂ ਨਹੀਂ ਅੰਤ ਪਾਇਆ ਜਾ ਸਕਦਾ। ਪਾਣੀ ਚ ਖੜ ਕੇ ਤਪ ਕਰ ਲੈ ਰਹੇ ਇਉਂ ਵੀ ਪਰਮੇਸ਼ਵਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਾਉਣ ਰਜੋ ਗੁਣੀ ਜੋ ਬ੍ਰਹਮਾ, ਉਹ ਤੋਂ ਵੀ ਆਸ਼ਚਰਜ ਹੈ ਪਰਮੇਸ਼ਵਰ। ਬਿਸਮਾਦ ਪਾਣੀ, ਪਾਣੀ ਵਰਨ ਦੇਵਤਾ ਆਦਿਕਾਂ ਦੇ ਬਿਸਮਾਦ ਆਸ਼ਚਰਜ ਹੈ, ਪਾਣੀ ਜਲ ਧਾਰਾ ਕਰਨ ਵਾਲੇ ਦੇ ਬਿਸਮਾਦ ਆਸ਼ਚਰਜ ਹੈ, ਪਾਣੀ ਪਦਾਰਥਾਂ ਚ ਲੱਗੇ ਹੋਣ ਤੋਂ ਵੀ ਆਸ਼ਚਰਜ ਹੈ, ਪਾਣੀ ਸਤੋ ਗੁਣੀਆਂ ਤੋਂ ਵੀ ਬਿਸਮਾਦ ਆਸ਼ਚਰਜ ਹੈ, ਰੂਪ ਤਿੰਨਾਂ ਗੁਣ ਤੋਂ ਤੀਤ ਹੋਣੇ ਤੇ।
ਬਿਸਮਾਦ ਅਗਨੀ ਖੇਡ ਹੈ ਵਿਡਾਣੀ,
ਜਿਹਨਾਂ ਨੂੰ ਬਿਸਮਾਦ ਸਰੂਪ ਦੀ ਪ੍ਰਾਪਤੀ, ਉਹ ਪਾਉਣ ਦੀ ਨਹੀਂ ਨਿਰਲੇਪ ਰਹਿੰਦੇ ਸੰਸਾਰ ਚ, ਪਾਣੀ ਦੀ ਨਹੀਂ ਸ਼ਾਂਤ ਚਿਤ ਰਹਿੰਦੇ ਹਨ ਸਬ ਸਰੂਪ ਨੂੰ ਪਾ ਕੇ।
ਬਿਸਮਾਦ ਅਗਨੀ ਖੇਡ ਹੈ ਵਿਡਾਣੀ,
ਬਿਸਮਾਦ ਅਗਨੀ, ਅਗਨੀ ਤੱਤ ਤੋਂ ਵੀ ਆਸ਼ਚਰਜ ਹੈ ਪਰਮੇਸ਼ਵਰ, ਜਾਣਿਆ ਨਹੀਂ ਜਾ ਸਕਦਾ। ਅਗਨੀ ਦੀ ਨਿਆਈ ਸ਼ਿਵ ਰੂਪ ਹੋਣਗੇ, ਸ਼ਿਵ ਜੀ ਜੋ ਤੇਜਸੀ ਹੈ, ਉਹਨਾਂ ਕਰਕੇ ਵੀ ਉਹ ਪਰਮੇਸ਼ਵਰ ਜਿਹੜਾ ਹੈ ਆਸ਼ਚਰਜ ਖੇਡਾਂ ਕਰਨ ਵਾਲਾ, ਇਹਦੇ ਉਸ ਦੀਆਂ ਖੇਲਾਂ ਦਾ ਅਗਨੀ ਤੱਤ ਵਾਲੇ ਜੋ ਸ਼ਿਵ ਜੀ ਹੈ ਤਮੋ ਗੁਣੀ, ਉਹ ਵੀ ਉਹਨਾਂ ਤੋਂ ਬਿਸਮਾਦ ਆਸ਼ਚਰਜ ਹੈ, ਉਸ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ, ਐਸਾ ਸਰੂਪ ਹੈ। ਬਿਸਮਾਦ ਅਗਨੀ ਖੇਡੇ ਵਡਾਣੀ, ਅਗਨੀ ਇਸ ਪ੍ਰਕਾਰ ਚਾਰ ਪ੍ਰਕਾਰ ਦੀ ਅਗਨੀ ਹੈ, ਇੱਕ ਜਠਰਾ ਅਗਨੀ ਹੈ, ਇੱਕ ਸਮਾਨ ਅਗਨੀ ਹੈ ਜਿਹੜੀ ਚੁੱਲ੍ਹੇ ਦੀ ਅੱਗ ਹੈ, ਇੱਕ ਡਹੋਂ ਅਗਨੀ ਹੈ, ਇੱਕ ਬੜਵਾ ਨਾਲ ਅਗਨੀ ਹੈ। ਇਸੇ ਪ੍ਰਕਾਰ ਇਹ ਚਾਰ ਪ੍ਰਕਾਰ ਦੀ ਜਿਹੜੀ ਅਗਨੀ ਹੈ, ਇਸੇ ਪ੍ਰਕਾਰ ਤ੍ਰਿਸ਼ਨਾ ਦੀ, ਕ੍ਰੋਧ ਦੀ, ਜਾਂ ਇਉਂ ਹੰਸ ਹਿਰ ਲੋਭ ਕੋਪ ਚਾਰੇ ਨਦੀਆਂ ਅੱਗ, ਹੰਸ ਹਿੰਸਾ ਕਰਨੀ, ਜੀਵ ਘਾਤ ਕਰਨਾ, ਅਤੇ ਲੋਭ ਹੋਣਾ ਅਤੇ ਕ੍ਰੋਧ ਹੋਣਾ, ਤੇ ਹੰਸ ਹੇਤ ਮੋਹ ਹੋਣਾ, ਇਹ ਅੱਗ ਦੀਆਂ ਨਦੀਆਂ ਚਾਰਿਆਂ ਤੋਂ ਉਹ ਆਸ਼ਚਰਜ ਸਰੂਪ ਹੈ, ਆਸ਼ਚਰਜ ਖੇਲਾਂ ਨੂੰ ਕਰਨ ਵਾਲਾ। ਇਹਨਾਂ ਚਾਰੇ ਨਦੀਆਂ ਵਾਲੇ ਕਾਮੀ, ਕ੍ਰੋਧੀ, ਲੋਭੀ, ਮੋਹੀ, ਹੰਕਾਰੀ ਉਸ ਰੂਪ ਨੂੰ ਜਾਣ ਨਹੀਂ ਸਕਦੇ।
ਬਿਸਮਾਦ ਧਰਤੀ, ਬਿਸਮਾਦ ਖਾਣੀ,
ਉਹ ਬਿਸਮਾਦ ਸਰੂਪ ਧਰਤੀ ਕਰਕੇ ਬਿਸਮਾਦ ਹੈ, ਧਰਤੀ ਭੂਮਾ ਰੂਪ ਬ੍ਰਹਮ ਜਿਹੜਾ ਆਸ਼ਚਰਜ ਹੈ। ਬਿਸਮਾਦ ਖਾਣੀ, ਉਹਦੀਆਂ ਖਾਣੀਆਂ ਜਿਹੜੀਆਂ ਹਨ, ਕਿਸੇ ਦੇ ਅੰਦਰ ਸਰਦਾਰੀ ਖਾਣ ਹੈ, ਕਿਸੇ ਦੇ ਅੰਦਰ ਨਿਮਰਤਾਰੀ ਖਾਣ ਹੈ, ਕਿਸੇ ਦੇ ਅੰਦਰ ਭਗਤੀ ਹੈ, ਕਿਸੇ ਦੇ ਅੰਦਰ ਗਿਆਨ ਹੈ, ਕਿਸੇ ਦੇ ਅੰਦਰ ਵਿਰਾਗ ਹੈ, ਇਹਨਾਂ ਸਾਰਿਆਂ ਸਾਧਨਾਂ ਰੂਪੀ ਖਾਣੀਆਂ ਤੋਂ ਵੀ ਬਿਸਮਾਦ ਆਸ਼ਚਰਜ ਰੂਪ ਹੈ। ਧਰਤੀ ਭੂਮਾ ਰੂਪ ਬ੍ਰਹਮ ਬੜਾ ਅਸਚਰਜ ਹੈ। ਬਿਸਮਾਗ ਖਾਣੀ ਉਹ ਦੀਆਂ ਜਿਹੜੀਆਂ ਖਾਣੀਆਂ ਬਣਾਈਆਂ ਹੋਈਆਂ ਰਚਨਾ ਉਹ ਸਾਰੀਆਂ ਤੋਂ ਅਸਚਰਜ ਹੈ। ਕਿਸੇ ਖਾਣੀ ਚ ਪੈਦਾ ਨੀ ਹੋਇਆ, ਨਾ ਅਣਜ ਨਾ ਜੇਰ ਨਾ ਸਿਹਤ ਚ ਨਾ ਉਤਪੁਜ ਵਿਚ।
ਬਿਸਮਾਦ ਸਾਧ ਲੱਗਾ ਪ੍ਰਾਣੀ,
ਬਿਸਮਾਦ ਅਸਚਰਜ ਹੈ। ਜਿਹੜੇ ਪ੍ਰਾਣੀਆਂ ਨੂੰ ਸਵਾਦ ਲੱਗੇ ਆ ਸਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦੇ, ਇਹਨਾਂ ਤੋਂ ਅਸਚਰਜ ਹੈ। ਪਰੇ ਇਹ ਪਾ ਨੀ ਸਕਦੇ ਇਸ ਨੂੰ ਸਵਾਦਾਂ ਚ ਲੱਗੇ ਹੋਏ। ਜਿਨ੍ਹਾਂ ਪ੍ਰਾਣੀਆਂ ਨੂੰ ਪ੍ਰੇਮ ਦਾ ਸਵਾਦ ਲੱਗਾ ਹੈ ਉਹ ਬਿਸਮਾਦ ਸਰੂਪ ਨੂੰ ਪਾ ਲੈਂਦੇ ਹਨ। ਅਸਚਰਜ ਗਤੀ ਹੈ ਉਸ ਪਰਮੇਸ਼ਰ ਦੀ। ਬਿਸਮਾਦ ਸਾਧ ਲੱਗਾ ਪ੍ਰਾਣੀ, ਜਿਨ੍ਹਾਂ ਪ੍ਰਾਣੀਆਂ ਨੂੰ ਨਾਮ ਦਾ ਸਵਾਦ ਲੱਗ ਜਾਂਦਾ ਇਹ ਵੀ ਬੜਾ ਅਸਚਰਜ ਹੈ ਅਸਚਰਜ ਦੀ ਪ੍ਰਾਪਤੀ ਵਾਸਤੇ।
ਬਿਸਮਾਦ ਸੰਯੋਗ ਬਿਸਮਾਦ ਵਿਜੋਗ,
ਜਿਹੜਾ ਸਿੱਖ ਦਾ ਗੁਰੂ ਸਾਹਿਬ ਦੇ ਨਾਲ ਸੰਯੋਗ ਹੋਣਾ ਇਹ ਵੀ ਬੜਾ ਅਸਚਰਜ ਹੈ। ਅਤੇ ਸਿੱਖ ਦਾ ਸੰਸਾਰ ਵੱਲੋਂ ਜਿਹੜਾ ਮਿੱਥਿਆ ਜਾਣ ਕੇ ਵਿਯੋਗ ਹੋ ਜਾਣਾ ਇਹ ਬੜਾ ਅਸਚਰਜ ਹੈ। ਬਿਸਮਾਦ ਸੰਯੋਗ ਬਿਸਮਾਦ ਵਿਯੋਗ, ਇਸੇ ਪ੍ਰਕਾਰ ਸੰਯੋਗ ਗੁਰਾਂ ਦੇ ਮਹਾਂਵਾਕ ਦੁਆਰਾ ਜਿਹੜਾ ਸੰਯੋਗ ਹੋਣਾ ਹੈ, ਗੁਰੂ ਸਾਹਿਬ ਦਾ ਮਹਾਂਵਾਕ ਨਿਮਿਤ ਕਾਰਨ ਹੈ ਗਿਆਨ ਦਾ, ਤੇ ਅੰਤਾ ਕਰਨ ਜਿਹੜਾ ਸਾਧਨਾ ਸੰਯੁਕਤ ਹੈ ਸਤੋ ਮੈਂ ਭਾਵਨਾ ਸਮੇਤ ਉਹ ਉਪਾਦਾਨ ਕਾਰਨ ਹੈ। ਇਸ ਪ੍ਰਕਾਰ ਗਿਆਨ ਦੇ ਜੋ ਸਾਧਨ ਬਣੇ ਹੋਏ ਇਸ ਨਾਲ ਉਪਾਦਾਨ ਦੇ ਨਿਮਿਤ ਕਾਰਨ ਜੋ ਗੁਰੂ ਦਾ ਮਹਾਂਵਾਕ ਹੈ ਸੰਯੋਗ, ਇਹ ਵੀ ਅਸਚਰਜ ਹੈ। ਇਹ ਸੰਸਾਰ ਦੁੱਖ ਦੀ ਨਿਵਿਰਤੀ ਰੂਪ ਵਿਯੋਗ ਵੀ ਇਹ ਵੀ ਬੜਾ ਅਸਚਰਜ ਰੂਪ ਹੈ। ਬਿਸਮਾਦ ਸੰਯੋਗ ਬਿਸਮਾਦ ਵਿਯੋਗ, ਦੁਨੀਆਂ ਦੇ ਸੰਯੋਗਾਂ ਤੋਂ ਵੀ ਪਰਮੇਸ਼ਰ ਅਸਚਰਜ ਹੈ, ਦੁਨੀਆਂ ਦੇ ਵਿਯੋਗ ਤੋਂ ਵੀ ਅਸਚਰਜ ਹੈ। ਵਿਯੋਗੀ ਹੋ ਕੇ ਜਿਹੜੇ ਵਿਰਾਗ ਧਾਰ ਕੇ ਸੰਸਾਰ ਤੋਂ ਪ੍ਰਾਪਤ ਹੋ ਕੇ ਸਿਰੇ ਫਿਰਦੇ ਉਹਨੇ ਕਰਕੇ ਬਿਸਮਾਦ ਜਾਣਿਆ ਨਹੀਂ ਜਾਂਦਾ। ਜਿਹੜੇ ਭੋਗਾਂ ਦੇ ਵਿੱਚ ਸੰਯੋਗੀ ਬਣੇ ਹੋਏ ਆ ਲੋਕ ਰਾਜ ਸਾਜਾਦਕਾਂ ਦੇ, ਉਹਨਾਂ ਤੋਂ ਬਿਸਮਾਦ ਅਸਚਰਜ ਜਾਣਿਆ ਨਹੀਂ ਜਾ ਸਕਦਾ। ਕਿਉਂ ਅਨੇਕ ਅਰਥ ਨਿਕਲਦੇ ਹਨ ਇਸ ਦੇ।
ਬਿਸਮਾਦ ਵਿਯੋਗ,
ਵਿਯੋਗ ਸੰਸਾਰ ਵੱਲੋਂ ਵਿਯੋਗੀ ਹੋ ਕੇ ਜੋ ਅਤੀਤ ਹੋ ਕੇ ਤੁਰੇ ਫਿਰਦੇ ਹੈ ਉਹਨਾਂ ਤੋਂ ਵੀ ਅਸਚਰਜ ਹੈ।
ਬਿਸਮਾਦ ਭੁੱਖ ਬਿਸਮਾਦ ਭੂਗ,
ਜਿਹੜੀ ਭੁੱਖ ਹੈ ਆਸਾ ਹੈ ਪਦਾਰਥਾਂ ਦੀ, ਇਹਦੇ ਕਰਕੇ ਹੀ ਪਰਮੇਸ਼ੁਰ ਨਹੀਂ ਜਾਣਿਆ ਜਾਂਦਾ ਬਿਸਮਾਦ ਹੈ। ਅਤੇ ਜਿਹੜਾ ਭੋਗਾਂ ਨੂੰ ਭੋਗਣਾ ਹੈ ਪਦਾਰਥਾਂ ਨੂੰ, ਇਹਦੇ ਕਰਕੇ ਵੀ ਬਿਸਮਾਦ ਅਸਚਰਜ ਜਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਨੂੰ ਪਰਮੇਸ਼ੁਰ ਦੀ ਆਸ ਲੱਗੀ ਹੋਈ ਹੈ, ਕਹਿ ਰਵਦਾਸ ਆਸ ਲੱਗ ਜੀਵੋ ਚਿਰ ਪਉ ਦਰਸ਼ਨ ਦੇਖ ਕੇ, ਇਹ ਵੀ ਬੜੀ ਅਸਚਰਜ ਹੈ। ਅਤੇ ਜਿਹੜਾ ਭੋਗ ਬ੍ਰਹਮਾਨੰਦ ਨੂੰ ਭੋਗਣਾ ਹੈ, ਸਦਾ ਹੀ ਭੋਗ ਲਗਾਏ ਸੋ ਗਿਆਨੀ, ਉਸ ਪਰਮੇਸ਼ੁਰ ਦੇ ਆਨੰਦ ਨੂੰ ਸਦਾ ਹੀ ਮਾਣਦੇ, ਇਹ ਵੀ ਬਿਸਮਾਦ ਰੂਪ ਅਸਚਰਜ ਹੈ। ਦੁਨੀਆਂ ਦੇ ਭੋਗਾਂ ਵਿੱਚੋਂ ਤੇ ਦੁਨੀਆਂ ਦੀ ਭੁੱਖ ਵੱਲੋਂ ਪਰਮੇਸ਼ੁਰ ਅਸਚਰਜ ਤੋਂ ਅਸਚਰਜ ਹੈ।
ਬਿਸਮਾਦ ਸਿਫਤ ਬਿਸਮਾਦ ਸਾਲਾ,
ਜੋ ਪਰਮੇਸ਼ੁਰ ਦੀ ਸਿਫਤ ਕਰਨੀ ਇਹ ਵੀ ਬੜੀ ਅਸਚਰਜ ਰੂਪ ਹੈ। ਅਤੇ ਸਲਾਹ ਜਿਹੜਾ ਕੀਰਤਨ ਕਰਨਾ ਵੀ ਬੜਾ ਅਸਚਰਜ ਰੂਪ ਹੈ। ਬਿਸਮਾਦ ਸਿਫਤ, ਜਿਨ੍ਹਾਂ ਨੂੰ ਸਿਫਤ ਭਗਤੀ ਬਖਸ਼ੀ ਹੈ ਉਹ ਵੀ ਬਿਸਮਾਦ ਰੂਪ ਹੋ ਗਏ। ਸਲਾਹ ਜਿਨ੍ਹਾਂ ਨੂੰ ਮਿਲ ਕਰਕੇ ਉਸਦੀ ਕੀਤੀ ਹੈ ਭਗਤੀ ਸੰਗਤ ਚ, ਉਹ ਵੀ ਅਸਚਰਜ ਰੂਪ ਹੋ ਗਏ ਹੈ। ਬਿਸਮਾਦ ਸਿਫਤ ਬਿਸਮਾਦ ਸਲਾਹ, ਜਿਹੜੀ ਸਿਫਤ ਹੈ ਪਰਮੇਸ਼ੁਰ ਦੀ, ਨਾ ਸਿਫ ਸਕਤੀ ਭਾਵ ਨਾ ਭਗਤੀ, ਉੱਥੇ ਭਗਤੀ ਆਦਿਕ ਸਿਫਤੀ ਤੋਂ ਵੀ ਅਸਚਰਜ ਹੈ ਉਹ। ਤੇ ਸਲਾਹ ਜੋ ਮੁਕਤ ਪੁਰਖ ਕਹਾਉਂਦੇ ਆਪਣੇ ਆਪ ਨੂੰ, ਮੁਕਤੀ ਤੇ ਮੁਕਤੀ ਆਦਿਕੋਂ ਵੀ ਬੜਾ ਅਸਚਰਜ ਹੈ, ਜਾਣਿਆ ਨਹੀਂ ਜਾਂਦਾ।
ਬਿਸਮਾਦ ਉਜੜ ਬਿਸਮਾਦ ਰਾਹ,
ਉਸ ਪਰਮੇਸ਼ੁਰ ਦੇ ਪ੍ਰਾਪਤੀ ਵਾਸਤੇ ਕਈ ਉਜਾੜ ਚੁਕਰੇ ਫਿਰਦੇ ਆ ਬੀਆ ਵਾਣ ਚ ਮਾਨ ਪ੍ਰਸਤੀ ਬਣ ਕੇ, ਇਹ ਵੀ ਬੜਾ ਅਸਚਰਜ ਹੈ ਕਿ ਬਾਣ ਪ੍ਰਸਤੀਆਂ ਵਾਸਤੇ ਵੀ ਅਸਚਰਜ ਹੈ ਪ੍ਰਾਪਤ ਕਰਨਾ। ਅਤੇ ਰਾਹੀ ਤੁਰੇ ਫਿਰਦੇ ਆ ਕਈ ਤੀਰਥਾਂ ਦੇ, ਕੋਈ ਯਾਤਰਾ ਦੇ ਤੀਰਥਾਂ ਦੇ ਕਿਨਾਰਿਆਂ ਤੇ, ਇਹ ਵੀ ਬੜਾ ਅਸਚਰਜ ਹੈ। ਕਈ ਸੰਸਾਰ ਰੂਪੀ ਉਜਾੜ ਚੁਰੇ ਫਿਰਦੇ ਹੈ, ਉਹ ਵੀ ਬਿਸਮਾਦ ਸਰੂਪ ਨੂੰ ਪਾ ਨਹੀਂ ਸਕਦੇ। ਕਈ ਗਿਆਨ ਦੇ ਰਾਹ ਵਿੱਚ ਚੱਲਣ ਵਾਲੇ ਆ, ਉਹ ਬਿਸਮਾਦ ਸਰੂਪ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਨ। ਇਸ ਪ੍ਰਕਾਰ ਬਿਸਮਾਦ ਉਜੜ ਬਿਸਮਾਦ ਰਾਹ, ਜਿਹੜਾ ਸੰਸਾਰ ਦੀ ਉਜਾੜ ਵਿੱਚ ਲੱਗਾ ਹੋਇਆ ਉਦੋਂ ਵੀ ਬਿਸਮਾਦ ਹੈ। ਜਿਹੜਾ ਹੰਗਤਾ ਕਰਦਾ ਕਿਵੇਂ ਰਾਹ ਗਿਆਨ ਨੂੰ ਜਾਣਦਾ ਉਦੋਂ ਬਿਸਮਾਦ ਹੈ, ਜਾਣਿਆ ਨਹੀਂ ਜਾ ਸਕਦਾ ਬਿਆਨ ਪਰਮੇਸ਼ਰ।
ਬਿਸਮਾਦ ਨੇੜੇ ਬਿਸਮਾਦ ਦੂਰ,
ਜਿਹੜੇ ਵਿਦਾਂਤੀ ਨੇੜੇ ਕਹਿੰਦੇ ਹੈ ਅਤੇ ਨੇੜੇ ਕਹਿੰਦੇ ਸਾਂਖੀ ਲੋਕ ਕਿ ਅਸੰਗਹੁ ਪੁਰਖਾ ਰੂਪ ਹੈ ਮੇਰਾ, ਇਸ ਪ੍ਰਕਾਰ ਨੇੜੇ ਕਹਿਣ ਵਾਲੇ ਸਾਂਖੀਆਂ ਤੋਂ ਵੀ ਪਰਮੇਸ਼ਰ ਬਿਸਮਾਦ ਹੈ। ਅਤੇ ਦੂਰ ਕਹਿਣ ਵਾਲੇ ਨਿਆਇਕ ਜਿਹੜੇ ਹੈ ਉਹਨਾਂ ਤੋਂ ਵੀ ਦੂਰ ਹੈ। ਇੱਕ ਦੇਸੀ ਮੰਨਦੇ ਹਨ ਈਸ਼ਵਰ ਨੂੰ,
ਵਿਸਮਾਦ ਦੇਖੈ ਹਾਜ਼ਰਾ ਹਜੂਰ,
ਵਿਸਮਾਦ ਨੇੜੇ ਗੁਰਮੁਖਾਂ ਦੇ ਨੇੜੇ ਹੈ, ਇਹ ਬੜੀ ਅਸਚਰਜਤਾ ਹੈ। ਮਨਮੁਖਾਂ ਦੇ ਵਿਸਮਾਦ ਅਸਚਰਜ ਸਰੂਪ ਦੂਰ ਹੈ, ਇਹ ਵੀ ਬੜੀ ਅਸਚਰਜਤਾ ਹੈ। ਵਿਸਮਾਦ ਨੇੜੇ ਵਿਸਮਾਦ ਦੂਰ, ਨੇੜੇ ਤੇ ਦੂਰ ਕਰਨ ਤੋਂ ਅਸਚਰਜ ਤੋਂ ਅਸਚਰਜ ਰੂਪ ਹੈ ਕਹਿਣ ਤੋਂ।
ਵਿਸਵਾਦ ਦੇਖੈ ਹਾਜ਼ਰਾ ਹਜੂਰ,
ਜਿਹੜੇ ਕਹਿੰਦੇ ਹਾਜ਼ਰਾ ਹਜੂਰ ਨੇੜੇ ਤੋਂ ਨੇੜੇ ਤੱਤ ਵੇ ਆਪਣਾ ਆਤਮਾ ਜਾਣ ਕੇ ਵੇਖਦੇ ਹੈ, ਇਹ ਵੀ ਬੜੀ ਅਸਚਰਜਤਾਈ ਹੈ। ਸੋ ਵਿਸਮਾਦ ਪਾਈ ਹੈ, ਵਿਸਮਾਦ ਵੇਖੈ ਹਾਜ਼ਰਾ ਹਜੂਰ, ਨੇੜੇ ਤੋਂ ਨੇੜੇ ਜਿਹੜਾ ਵੇਖਣਾ ਇਸ ਅਸਚਰਜ ਸਰੂਪ, ਇਹ ਵੀ ਬੜੀ ਅਸਚਰਜਤਾ ਹੈ।
ਵੇਖ ਵਿਡਾਣ ਰਹਿਆ ਵਿਸਮਾਦ,
ਜਿਸ ਨੂੰ ਉਸ ਵਿਡਾਣ ਅਸਚਰਜ ਸਰੂਪ ਨੂੰ ਵੇਖਿਆ ਉਹ ਰਿਹਾ ਵਿਸਮਾਦ, ਉਹ ਵੀ ਅਸਚਰਜ ਰੂਪ ਹੀ ਹੋ ਰਿਹਾ, ਵੱਖਰਾ ਨਹੀਂ ਰਹਿੰਦਾ ਉਹ।
ਨਾਨਕ ਬੁੱਝਣ ਪੂਰਾ ਭਾਗ,
ਨਾਨਕ ਦੇਵ ਜੀ ਕਹਿੰਦੇ ਜਿਹਨਾਂ ਦੇ ਬਹੁਤ ਪੂਰਨ ਭਾਗ ਹੈ ਭਾਈ, ਉਹ ਇਸ ਗੱਲ ਨੂੰ ਸਮਝਦੇ ਕਿ ਅਸਚਰਜ ਰੂਪ ਪਰਮੇਸ਼ੁਰ ਹੈ, ਇੱਕ ਅਸਚਰਜ ਰੂਪ ਮਾਇਆ ਹੈ, ਇੱਕ ਅਸਚਰਜ ਰੂਪ ਰਚਨਾ ਹੈ। ਸੋ ਤਿਹਾਂ ਵਿੱਚ ਉਹ ਅਸਚਰਜ ਰੂਪ ਨੂੰ ਪਾ ਕੇ ਅਸਚਰਜ ਤੋਂ ਅਸਚਰਜ ਹੋ ਰਹਿੰਦੇ ਹਨ। ਗੁਰਾਂ ਤੋਂ ਜਿਹੜੇ ਪੁੱਛਦੇ ਹਨ, ਪੂਰਨ ਭਾਗਾਂ ਵਾਲੇ ਪੁੱਛਦੇ ਹਨ।
ਮਹੱਲਾ ਪਹਿਲਾ ਕੁਦਰਤ ਦਿਸ, ਕੁਦਰਤ ਸੁਣੀਏ
ਬਾਦਸ਼ਾਹ, ਜਿਹੜਾ ਸਾਰਾ ਪਸਾਰਾ ਹੈ, ਇਹ ਸਾਰਾ ਜੜੋ ਹੈ ਪੰਜ ਤੱਤ ਤੇ ਰਚਨਾ ਸਾਰੀ ਜੜੋ ਹੈ, ਇਹਦੇ ਚ ਦਿਸਦਾ ਤੇ ਸੁਣਦਾ ਕਿਵੇਂ ਹੈ? ਤਾਂ ਸੁਣ ਕੇ ਮਹਾਰਾਜ ਕਹਿੰਦੇ ਨੇ ਸ਼ੇਖ ਬ੍ਰਹਮ ਸੁਣੋ,
ਕੁਦਰਤ ਦਿਸ ਕੁਦਰਤ ਸੁਣੀਏ,
ਕੁਦਰਤ ਉਸ ਪਰਮੇਸ਼ੁਰ ਦੀ ਸ਼ਕਤੀ ਨਾਲ, ਕੁਦਰਤ ਨਾਮ ਕੁਦਰਤੀ ਦਾ ਹੈ, ਉਹ ਕੁਦਰਤੀ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਦਿਸਦਾ ਹੈ।
ਕੁਦਰਤ ਸੁਣੀਏ
ਉਹਦੀ ਸ਼ਕਤੀ ਨਾਲ ਹੀ, ਕੰਨਾਂ ਚ ਗਲੀਆਂ ਚ ਭਲਾ ਕੀ ਸੁਣਾਈ ਹੋ ਸਕਦੀ ਹੈ, ਜਿਹੜੇ ਬੋਲੇ ਹੋ ਜਾਂਦੇ ਉਹਨਾਂ ਦੀ ਗਲੀਆਂ ਹੁੰਦੀਆਂ ਹੀ ਹਨ, ਇਸ ਕਰਕੇ ਉਹਦੀ ਸ਼ਕਤੀ ਨਾਲ ਹੀ ਸੁਣੀਦਾ ਜੋ ਕੁਛ ਸੁਣੀਦਾ ਹੈ।
ਕੁਦਰਤ ਭਾਉ ਸੁਖ ਸਾਰ,
ਕੁਦਰਤ ਦੇ ਨਾਲ ਹੀ ਭੈ ਪ੍ਰਗਟ ਹੁੰਦਾ ਹੈ, ਕੁਦਰਤ ਦੇ ਨਾਲ ਹੀ ਭੈ ਪਿਆ ਸੁਖ ਅੰਦਰ ਪ੍ਰਾਪਤ ਹੁੰਦਾ ਸ੍ਰੇਸ਼ਟ।
ਕੁਦਰਤ ਪਾਤਾਲੀ ਆਕਾਸੀ,
ਕੁਦਰਤ ਦੁਆਰਾ ਹੀ ਮਹਾਰਾਜ ਦੀ ਸ਼ਕਤੀ ਨਾਲ ਹੀ ਪਤਾਲਾਂ ਦਾ ਗਿਆਨ ਹੁੰਦਾ, ਆਕਾਸ਼ ਦਾ ਗਿਆਨ ਹੁੰਦਾ ਵੀ ਆਕਾਸ਼ ਆਦਿਕ ਹੈ, ਸੂਰਜ ਆਦਿਕ ਹੈ, ਆਕਾਸ਼ ਚ ਰਹਿਣ ਵਾਲੇ ਦੇਵਤੇ ਆਦਿਕਾਂ ਨੇ, ਸਵਰਗ ਚ ਬ੍ਰਹਮ ਲੋਕ ਚ ਰਹਿਣ ਵਾਲੇ ਬ੍ਰਹਮਾ ਆਦਿਕ ਹੈ, ਬਕੁੰਠ ਚ ਰਹਿਣ ਵਾਲੇ ਵਿਸ਼ਨੂੰ ਆਦਿਕ ਹਨ, ਆਕਾਸ਼ੀਆਂ ਦਾ ਪਤਾ ਲੱਗਦਾ ਹੈ।
ਕੁਦਰਤ ਸਰਵ ਆਕਾਰ,
ਆਕਾਰਾਂ ਦਾ ਗਿਆਨ ਹੈ ਸਭ ਮਹਾਰਾਜ ਦੀ ਕੁਦਰਤ ਸ਼ਕਤੀ ਕਰਕੇ ਹੈ, ਉਸ ਕੁਦਰਤੀ ਨੇ ਸਭ ਆਕਾਰ ਬਣਾਏ ਹੋਏ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ।
ਕੁਦਰਤ ਵੇਦ ਪੁਰਾਣ ਕਤੇਬਾ,
ਸ਼ਕਤੀ ਨਾਲ ਜਾਣੀ ਵੀ ਇਹ ਵੇਦ ਹੈ, ਇਹ ਪੁਰਾਣ ਹੈ, ਇਹ ਚਾਰ ਅੰਜੀਲ ਤੁਰੇਤ ਤੇ ਇਸੇ ਪ੍ਰਕਾਰ ਜਮੂਰ ਤੇ ਕੁਰਾਨ ਕਿਤੇਬਾਂ ਹਨ ਗੀਆਂ, ਇਹ ਵੀ ਸ਼ਕਤੀ ਨਾਲ ਹੀ ਜਾਣੀ ਦੀਆਂ, ਕੁਦ ਸ਼ਕਤੀ ਨਾਲ ਹੀ ਵੇਦ ਤੇ ਪੁਰਾਣ ਤੇ ਕਿਤੇਬਾਂ ਆਦਿਕ ਬਣੇ ਹਨ।
ਕੁਦਰਤ ਸਰਵ ਵਿਚਾਰ,
ਸਾਰੇ ਜਿੰਨੇ ਵਿਚਾਰ ਹੈ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਪ੍ਰਾਪਤ ਹੁੰਦੇ ਹੈ, ਸਭ ਜਾਣੀਦੇ ਹਨ।
ਕੁਦਰਤ ਖਾਣਾ ਪੀਣਾ ਪਹਿਨਣ,
ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਇਹਨੇ ਮਰਿਆ ਹੋਇਆ ਆਦਮੀ ਕੁਛ ਨਹੀਂ ਕਰ ਸਕਦਾ, ਜਿਹੜਾ ਖਾਣਾ ਹੈ ਪੀਣਾ ਹੈ ਪਹਿਨਣਾ ਸਭ ਮਹਾਰਾਜ ਦੀ ਸ਼ਕਤੀ ਦੇ ਆਸਰੇ ਹੈ।
ਕੁਦਰਤ ਸਰਵ ਪਿਆਰ,
ਸਾਰਾ ਪਿਆਰ ਹੈ ਵੀ ਕੁਦਰਤ ਮੁਰਦੇ ਨਾਲ ਕੌਣ ਪਿਆਰ ਕਰਦਾ, ਝਾਟੀ ਜਾਂ ਕਬਰ ਚ ਪਾਇਆ ਆਉਂਦੇ ਜਾਂ ਚਿਖਾ ਤੇ ਸਾੜੇ ਆਉਂਦੇ ਹਨ।
ਕੁਦਰਤ ਜਾਤੀ ਜਿਨਸੀ ਰੰਗੀ,
ਕੁਦਰਤ ਵਿੱਚ ਹੀ ਸਾਰੀਆਂ ਜਾਤਾਂ ਆਦਿਕ ਹਨਗੀਆਂ, ਜਿਹੜੀਆਂ ਹਿੰਦੂ ਮੁਸਲਮਾਨ ਆਦਿਕਾਂ ਦੀਆਂ, ਖੱਤਰੀ ਬ੍ਰਾਹਮਣ ਸੂਰ ਵੈਸ ਆਦਿਕਾਂ ਦੀਆਂ, ਜਾਤੀ
ਜਿਨਸੀ
ਜਿਨਸਾਂ ਜਿਵੇਂ ਘੋੜੇ ਤੇ ਖੱਚਰ ਆਦਿਕ ਚੀਜ਼ਾਂ ਦੇ ਵੱਖੋ ਵੱਖਰੀ ਉੱਠ ਆਦਿਕ ਇਹ ਨਿਰਖਣਗੇ, ਇਹ ਜਿਨਸਾਂ ਚੀਜ਼ਾਂ ਵੀ ਕੁਦਰਤ ਸ਼ਕਤੀ ਕਰਕੇ ਹੀ ਹੈ।
ਰੰਗੀ
ਰੰਗ ਵੱਖੋ ਵੱਖਰੇ ਜਿਹੜੇ ਵੀ ਕੁਦਰਤ ਸ਼ਕਤੀ ਕਰਕੇ ਹੀ ਹੈ।
ਕੁਦਰਤ ਜੀ ਜਹਾਨ,
ਇਹ ਜਿੰਨੇ ਜੀ ਇਹ ਸੰਸਾਰ ਦੇ ਸਭ ਕੁਦਰਤ ਸ਼ਕਤੀ ਕਰਕੇ ਹੀ ਹਨ।
ਕੁਦਰਤ ਕੁਦਰਤ ਨੇਕੀਆ, ਕੁਦਰਤ ਵਧੀਆ,
ਉਹਦੀ ਸ਼ਕਤੀ ਨਾਲ ਹੀ ਜਾਣਦੇ ਵੀ ਇਹ ਨੇਕੀਆਂ ਵਾਲੇ ਪੁਰਖ ਹੈ, ਉਹਦੀ ਸ਼ਕਤੀ ਨਾਲ ਹੀ ਪਤਾ ਲੱਗੇ ਵਧੀਆ ਬੰਦ ਕਰਮ ਕਰਨ ਵਾਲੇ ਹਨ।
ਕੁਦਰਤ ਮਾਨ ਅਭਿਮਾਨ,
ਮਾਨ ਜਿਹੜਾ ਹੋਣਾ ਇਹ ਵੀ ਕੁਦਰਤ ਨਾਲ ਜਾਣੀਦਾ, ਸਤਿਕਾਰ ਜਿਹੜਾ ਹੋਣਾ ਹੈ ਉਹਦੀ ਸ਼ਕਤੀ ਨਾਲ, ਅਬ ਹਿਰਦੇ ਚ ਮਾਣ ਅਪਮਾਨ ਕਰਨਾ, ਕਿਸੇ ਦਾ ਨਿਰਾਦਰੀ ਕਰਨੀ, ਆਪ ਦੇ ਗੁਣਾਂ ਦਾ ਹੰਕਾਰ ਕਰਨਾ, ਮਾਨ ਕਰਨਾ, ਇਹ ਵੀ ਕੁਦਰਤ ਦੁਆਰਾ ਹੀ ਹੈ।
ਕੁਦਰਤ ਪੌਣ ਪਾਣੀ ਬੈਸੰਤਰ,
ਪੌਣ ਵੀ ਪਾਣੀ ਵੀ ਅਗਨੀ ਸਭ ਕੁਦਰਤ ਸ਼ਕਤੀ ਕਰਕੇ ਪਰਮੇਸ਼ਰ ਦੀ ਕਰਕੇ ਹਨ।
ਕੁਦਰਤ ਧਰਤੀ ਖਾਕ,
ਜਿੰਨੀ ਧਰਤੀ ਹੈ ਸਾਰੀ ਖਾਕ ਮਿੱਟੀ ਦੀ ਬਣੀ ਹੋਈ, ਇਹ ਵੀ ਸਭ ਕੁਦਰਤ ਦੀ ਹੈ, ਇਹਦੇ ਚ ਖਾਕ ਆਕਾਸ਼ ਕੋ ਆਦਿਕ ਕਰੇ ਹੋਏ ਹੈ ਜਿਹੜੇ, ਇਹ ਸਾਰੇ ਕੁਦਰਤ ਸ਼ਕਤੀ ਨਾਲ ਹੀ ਬਣਾਏ ਹੋਏ ਹਨ।
ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ,
ਸਾਰੀ ਤੇਰੀ ਕੁਦਰਤ ਸ਼ਕਤੀ ਹੈ ਤੇ ਤੂੰ ਕਾਦਰ ਕੁਦਰਤ ਦਾ ਮਾਲਕ ਹੈ, ਸਾਰੇ ਸੰਸਾਰ ਨੂੰ ਕਰਨ ਵਾਲਾ ਹੈ।
ਬਾਕੀ ਨਾਈ ਪਾਕ,
ਇਹ ਮਹਾਰਾਜ ਤੇਰੀ ਨਾਈ ਮਹਿਮਾ ਵੀ ਪਵਿੱਤਰ ਹੈ ਅਤੇ ਬਾਕੀ ਨਾਈ ਤੇਰੀ ਮਹਿਮਾ ਪਵਿੱਤਰ, ਤੂੰ ਵੀ ਪਵਿੱਤਰ ਹੈ ਸੱਚੇ ਪਾਤਸ਼ਾਹ। ਤੇਰੀ ਜਿਹੜੀ ਪਵਿੱਤਰਤਾ ਹੈ ਉਹ ਕਿਤੋਂ ਲਿਆਂਦੀ ਨਹੀਂ ਹੈ, ਤੂੰ ਆਪ ਹੀ ਪਵਿੱਤਰ ਤੋਂ ਪਵਿੱਤਰ ਹੈ। ਤੇਰੀ ਨਿਆਈ ਮਾਇਆ ਜਿਹੜੀ ਹੈ ਇਹ ਤੇਰੀ ਸੱਤਾ ਦੇ ਆਸਰੇ, ਜੜ ਮਾਇਆ ਜਿਹੜੀ ਸੀ ਤੇਰੀ ਸੱਤਾ ਦੇ ਆਸਰੇ ਹਰਕਤ ਨੂੰ ਪ੍ਰਾਪਤ ਹੋ ਕੇ ਤਿਰਗੁਣ ਰੂਪ ਹੋ ਕੇ ਇਹ ਵੀ ਦੁਨੀਆਂ ਨੂੰ ਪਵਿੱਤਰ ਪ੍ਰਤੀਤ ਹੋ ਰਹੀ ਹੈ।
ਨਾਨਕ ਹੁਕਮ ਅੰਦਰ ਵੇਖੈ,
ਆਵਾਜ਼ ਦੇ ਸਤਨਾਮ ਇੱਕੋ ਓਂਕਾਰ ਦੀ ਜਿਹੜੀ ਆਵਾਜ਼ ਹੈ ਇਹ ਨਾਈ ਆਵਾਜ਼ ਵੀ ਤੇਰੀ ਪਵਿੱਤਰ ਹੈ, ਤੂੰ ਆਪ ਵੀ ਪਵਿੱਤਰ ਹੈ।
ਨਾਨਕ
ਨਾਈ ਮਹਿਮਾ ਵੀ ਤੇਰੀ ਪਵਿੱਤਰ ਹੈ, ਤੂੰ ਵੀ ਪਵਿੱਤਰ ਹੈ।
ਨਾਨਕ ਹੁਕਮ ਅੰਦਰ ਵੇਖੈ,
ਗੁਰੂ ਜੀ ਕਹਿੰਦੇ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਰੱਜ ਕੇ ਸਾਰਿਆਂ ਦੇ ਅੰਦਰ ਬੈਠ ਕੇ ਵੇਖ ਰਿਹਾ ਹੈ।
ਵਰਤ ਤਾਕੂ ਤਾਰੇ,
ਪਰਮੇਸ਼ਰ ਇੱਕੋ ਇੱਕ ਤੂੰ ਵਰਤ ਰਿਹਾ ਸਾਰਿਆਂ ਦੇ ਅੰਦਰ। ਨਾਨਕ
ਨਾਨਕ ਹੁਕਮ ਹੈ ਅੰਦਰ ਵੇਖੈ,
ਉਹ ਸਾਰਿਆਂ ਨੂੰ ਹੁਕਮ ਦੇ ਅੰਦਰ ਰੱਖ ਕਰਕੇ ਵੇਖਦਾ ਹੈ। ਨਾਨਕ ਹੁਕਮ ਹੈ ਅੰਦਰ ਵਰਤੈ, ਹੁਕਮ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਵਰਤਦੀ ਹੈ। ਵੇਖੈ ਤਾਕੂ ਤਾਕ, ਜਿਹੜਾ ਸਾਰਿਆਂ ਨੂੰ ਵੇਖਦਾ ਉਹਨੂੰ ਤੱਕੋ ਭਾਈ, ਉਸ ਨੂੰ ਤੱਕਣਾ ਕਰੋ। ਇਹ ਕੁਦਰਤ ਵਾਲੀਆਂ ਚੀਜ਼ਾਂ ਚ ਨਾ ਫਸੋ, ਜੋ ਸਾਰਿਆਂ ਨੂੰ ਵੇਖਣ ਵਾਲਾ ਦੁਸ਼ਟਾ ਰੂਪ ਪਰਮੇਸ਼ਰ ਹੈ ਉਸ ਨੂੰ ਟੱਕੋ। ਵਰਤੈ ਤਾਕੋ ਤਾਕ, ਇੱਕੋ ਇੱਕ ਵਰਤ ਰਿਹਾ ਸਾਰਿਆਂ ਦੇ ਅੰਦਰ, ਉਹ ਤਾਕੋ ਤਾਕ ਸਾਰਿਆਂ ਦੀ ਤਾਕ ਬੜਾ ਚਤਰ ਹੈ, ਸਾਰਿਆਂ ਦੀ ਜਿੰਨੀ ਤਾਕ ਅੰਦਰਲੀ ਹੈ ਉਹ ਸਾਰੀ ਨੂੰ ਤਾਕਤ ਨੂੰ ਟੱਕਣ ਵਾਲਾ ਪਰਮੇਸ਼ਰ ਇੱਕੋ ਇੱਕ ਹੈ। ਫੇਰ ਪੜ੍ਹੋ ਇਸੇ ਪ੍ਰਕਾਰ,
ਕੁਦਰਤ ਦਿਸੈ ਕੁਦਰਤ ਸੁਣੀਐ,
ਕੁਦਰਤੀ ਪਰਮੇਸ਼ੁਰ ਹੀ ਸਾਰਿਆਂ ਚ ਦਿਸਦਾ, ਆਪ ਹੀ ਕੁਦਰਤ ਪਰਮੇਸ਼ੁਰ ਹੀ ਸਾਰਿਆਂ ਚ ਸੁਣੀਦਾ ਹੈ।
ਕੁਦਰਤ ਭਾਉ ਸੁਖ ਸਾਰ,
ਸੁਖ ਸਾਰ ਵੀ ਕੁਦਰਤੀ ਕਰਕੇ ਹੀ ਪਰਮੇਸ਼ੁਰ ਕਰਕੇ ਸਭ ਕੁਝ ਜਾਣੀਦਾ ਹੈ। ਇੰਨਾ ਫਰਕ ਸਮਝਣਾ ਇਹ ਸਾਰਾ। ਦੂਸਰਾ ਇਹਦੇ ਵਿੱਚ ਰਾਮ ਲੀਲਾ, ਜਿਵੇਂ ਰਾਮ ਚੰਦਰ ਜੀ ਨੇ ਹਨੂੰਮਾਨ ਨੂੰ ਉਪਦੇਸ਼ ਦਿੱਤਾ ਸੀ, ਉਹ ਆਉਂਦਾ ਹੈ ਕਿ ਹੇਰਾ ਹਨੂੰਮਾਨ ਜਾਂ ਸੀਤਾ ਜਾਂ ਰਾਮ ਹੈ, ਰਾਮ ਸੀਤਾ ਤੋਂ ਬਿਨਾਂ ਕੋਈ ਚੀਜ਼ ਨਹੀਂ। ਇਸੇ ਪ੍ਰਕਾਰ ਕੁਦਰਤ ਮਾਇਆ ਕਰਕੇ ਸਾਰੇ ਆਕਾਸ਼ ਪਤਾਲ ਸਭ ਆਕਾਰ ਦਿਸ ਰਹੇ ਹੈ ਅਤੇ ਸਾਰੀ ਉਸ ਪਰਮੇਸ਼ੁਰ ਦੀ ਕੁਦਰਤ ਸ਼ਕਤੀ ਹੈ ਤੇ ਉਹ ਸਾਰੀ ਦਾ ਕਾਦਰ ਕੁਦਰਤ ਦਾ ਮਾਲਕ ਹੈ, ਇੱਕੋ ਇੱਕ ਵਰਤ ਰਿਹਾ ਹੈ, ਸਾਰਿਆਂ ਨੂੰ ਵੇਖ ਰਿਹਾ ਹੈ, ਐਸਾ ਉਹ ਪਰਮੇਸ਼ੁਰ ਹੈ, ਉਸ ਨੂੰ ਤੱਕਣਾ ਕਰੋ। ਇਸ ਪ੍ਰਕਾਰ ਇਹ ਜਾਂ ਸੀਤਾ ਜਾਂ ਰਾਮ ਜਿਵੇਂ ਆਉਂਦਾ ਨਾ ਰਾਮ ਅਧਿਆਤਮ ਰਮਾਇਣ ਵਿੱਚ, ਇਉਂ ਜਾਂ ਕੁਦਰਤੀ ਹੈ ਜਾਂ ਕਾਦਰ ਹੈ, ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ। ਇਹ ਰਾਮ ਲੀਲੇ ਦਾ ਜਿੰਨਾ ਗਿਆਨ ਸੀ ਉਹਦੇ ਚ ਵੀ ਸੀਤਾ ਤੇ ਲਕਸ਼ਮਣ ਸਾਰਿਆਂ ਦੇ ਆਕਾਰ ਸੀਤਾ ਦੀ ਧਾਰੇ ਹੈ, ਰਾਮ ਦੀ ਸੱਤਿਆ ਲੈ ਕੇ ਇਉਂ ਪਰਮੇਸ਼ੁਰ ਦੀ ਸੱਤਾ ਨਾਲ ਮਾਇਆ ਨੀ ਸਾਰੇ ਆਕਾਰ ਧਾਰੇ ਹੈ ਕੁਦਰਤ ਨੇ, ਉਹ ਕੁਦਰਤੀ ਪਰਮੇਸ਼ੁਰ ਸਾਰਿਆਂ ਚ ਇੱਕੋ ਵਰਤ ਰਿਹਾ, ਉਸ ਨੂੰ ਤੱਕਣਾ ਕਰੋ। ਇਹ ਗਿਆਨ ਰਾਮ ਲੀਲੇ ਜਿਹੜਾ ਅਧਿਆਤਮ ਰਹਿਣ ਚ ਕਿਹਾ, ਐਸਾ ਗਿਆਨ ਵੀ ਅਸੀਂ ਕੁਦਰਤ ਦੇ ਕਾਦਰ ਦੇ ਵਰਨ ਕਰਕੇ ਕਥਨ ਕਰਕੇ ਮਹਾਰਾਜ ਜੀ ਨੇ ਕਥਨ ਕੀਤਾ ਹੈ ਇਸ ਵਿੱਚ।
ਪੌੜੀ ਆਪੀ ਨੇ ਭੋਗ ਭੋਗ ਕੈ,
ਹੁਣ ਪਹਿਲੇ ਪੌੜੀਆਂ ਦੇ ਹਿਸਾਬ ਅਨੁਸਾਰ ਲਿਖਣਾਵੇ ਧਰਮ ਬਹਾਲਿਆ ਪਿਛਲੀ ਚ ਕਿਹਾ ਸੀ, ਹੁਣ ਹਜ਼ੂਰ ਫਰਮਾਉਂਦੇ ਹਨ
ਆਪੀ ਨੇ ਭੋਗ ਭੋਗ ਕੈ।
ਇਸੇ ਤਰ੍ਹਾਂ ਇਹਨਾਂ ਦੇ ਅਰਥ ਅੱਖਰਾਂ ਦੇ ਜਿਹੜੇ ਹੈ ਉਹ ਕੁਦਰਤਾਂ ਸ਼ਕਤੀ ਮਾਇਆ ਕਰਕੇ ਹੀ ਰਹਿੰਦੇ ਆ, ਮਾਇਆ ਕਹੋ ਕੁਦਰਤੀ ਕੁਦਰਤ ਦਾ ਮਾਲਕ ਕਹੋ, ਇਸ ਪ੍ਰਕਾਰ ਇਹ ਅਰਥ ਸਾਰੇ ਹਨਗੇ। ਹੁਣ ਅੱਗੇ ਮਹਾਰਾਜ ਸਾਹਿਬ ਫਰਮਾਉਂਦੇ ਹਨ
ਪੌੜੀ ਆਪੀ ਨੇ ਭੋਗ ਭੋਗ ਕੈ,
ਆਪਣੇ ਆਪ ਨੂੰ ਇਹ ਜੀਵ ਇਹ ਤਾਂ ਕਹਿੰਦਾ ਮੈਂ ਭੋਗ ਭੋਗਦਾ, ਜਿਵੇਂ ਭਰਤੀ ਜੀ ਕਹਿ ਭੁਗਤਾ ਜਾਣ ਭੋਗ ਮੈਂ ਭੋਗੇ, ਉਲਟਾ ਭੋਗੋ ਭੋਗਿਓ ਮੋਹੇ। ਸੋ ਇਸ ਪ੍ਰਕਾਰ ਭੋਗੋ ਨਾ ਭੁਗਤਾ ਵਈ ਮੇਵ ਭੁਗਤਾ, ਸਤਪੋ ਨਾ ਤਪਤੋ ਵਈ ਮੇਵ ਤਪਤਾ, ਕਾਲੋ ਨਾ ਜਾਤੋ ਵਈ ਮੇਵ ਜਾਤਿਆ, ਕ੍ਰਿਸ਼ਨਾ ਨਾ ਜੀਰਨਾ ਵਈ ਮੇਵ ਜੀਰਨਾ, ਜਿਵੇਂ ਭਰਤੀ ਜੀ ਨੇ ਕਿਹਾ। ਇਸੇ ਪ੍ਰਕਾਰ ਇਹ ਕਹਿੰਦਾ ਮੈਂ ਭੋਗਾਂ ਨੂੰ ਭੋਗਦਾ ਹੈ, ਪਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ
ਆਪੀ ਨੇ ਭੋਗ ਭੋਗ ਕੈ,
ਆਪਣੇ ਆਪ ਨੂੰ ਹੀ। ਇਹ ਤਾਂ ਕਹਿੰਦਾ ਮੈਂ ਭੋਗਾਂ ਨੂੰ ਭੋਗਦਾ ਹੈ, ਪਰ ਆਪਣੇ ਆਪ ਨੂੰ ਭੋਗ ਭੋਗ ਕੇ ਜੀਵ ਆਪਣੀ ਸਮਾਪਤੀ ਕਰਕੇ ਭੋਗ ਪਾ ਕੇ
ਹੋਏ ਭਸਮ ਮੜ ਭੌਰ ਸਿਧਾਇਆ
ਅੰਤ ਇਹ ਭਸਮ ਦਾ ਮੜਾ ਹੋ ਗਿਆ ਭਸਮ ਦੀ ਢੇਰੀ ਹੋ ਗਈ ਤੇ ਭੌਰ ਸੂਖਮ ਸੀ ਜਿਹੜਾ ਜੀਵ ਆਤਮਾ ਸੀ ਜਿਸ ਵਕਤ ਪਰਾਰਾਵਤ ਪੂਰੀ ਹੋ ਗਈ ਉਹ ਪ੍ਰਲੋਕ ਨੂੰ ਸੁਧਾਇਆ ਚੱਲਿਆ
ਵੱਡਾ ਹੋਆ ਦੁਨੀਦਾਰ
ਇਹ ਵੱਡਾ ਹੋਆ ਦੁਨੀਦਾਰ ਬਾ ਦੁਨੀਆਦਾਰ ਮਾਨ ਰੱਖਣ ਵਾਲਾ ਬਣਿਆ ਬੈਠਾ ਸੀ ਨਾ ਅੰਤ ਨੂੰ
ਗਲ ਸੰਗਲ ਘੱਤ ਚਲਾਇਆ
ਗਲ ਚ ਪਾ ਕੇ ਸੰਗਲ ਘੱਤ ਪਾ ਕੇ ਇਹਨੂੰ ਚਲਾ ਲਿਆ ਨਾਨਕ ਔਗੁਣ ਜਿਤੜੇ ਤੇਤੜੇ ਗਲੀ ਜੰਜੀਰ ਜਿਹੜੇ ਗੁਨਾਹ ਹਨ ਇਹੋ ਹੀ ਸੰਗਲ ਹੈ ਇਹਦੇ ਇਹਨਾਂ ਸੰਗਲਾਂ ਨਾਲ ਪਾ ਕੇ ਇਹਨੂੰ ਚਲਾ ਲਿਆ ਹੈ ਵੱਡਾ ਹੋਇਆ ਦੁਨੀਆਂ ਲੋਕ ਕਹਿੰਦੇ ਨੇ ਦੀਵਾ ਵੱਡਾ ਕਰ ਦਿਓ ਮਾਈਆਂ ਦਾ ਸੁਭਾਅ ਵਜਾਉਣ ਨੂੰ ਵੱਡਾ ਕਰਨਾ ਕਹਿੰਦੇ ਹੈ ਕਿਉਂ ਇਹ ਵੱਡਾ ਜਦੋਂ ਹੋ ਗਿਆ ਨਾ ਬੁਝ ਗਿਆ ਇਹ ਦੁਨੀਆਂਦਾਰ ਮਾਨ ਰੱਖਣ ਵਾਲਾ ਦੀਵੇ ਦੀ ਗੁੱਲ ਹੋ ਗਿਆ ਇਸਦਾ ਸਮਾਪਤੀ ਹੋ ਗਈ ਇਹਦੇ ਸਰੀਰ ਦੀ
ਗਲ ਸੰਗਲ ਘੱਤ ਚਲਾਇਆ
ਔਗਣਾ ਰੂਪੀ ਸੰਗਲ ਇਹਦੇ ਗਲ ਚ ਪਾ ਕੇ ਇਹਨੂੰ ਚਲਾ ਲਿਆ ਪ੍ਰਲੋਕ ਨੂੰ ਇਹਦੇ ਸੂਖਮ ਸਰੀਰ ਦੇ ਤਾਈ
ਅੱਗੇ ਕਰਨੀ ਕੀਰਤ ਵਾਚੀ ਹੈ
ਕਰਨੀ ਅਨੁਸਾਰ ਹੀ ਜਿਹੀ ਜੀ ਕਰਨੀ ਕਿਸੇ ਨੇ ਕੀਤੀ ਹੈ ਉਹਦੇ ਅਨੁਸਾਰ ਹੀ ਕੀਰਤ ਵਾਚੀ ਜਾਣੀ ਹੈ ਨਾ ਵਡਿਆਈ ਜੇ ਤਾਂ ਚੰਗੀ ਕਰਨੀ ਹੈ ਤਾਂ ਵਡਿਆਈ ਹੋਵੇਗੀ ਜੇ ਮਾੜੀ ਕਰਨੀ ਹੈ ਤੇ ਉਹਦੀ ਅਕੀਰਤ ਬਾਚੀ ਹੈ ਫਿਰ ਉਹਦੀ ਭੈੜੀ ਕਰਨੀ ਕਰਕੇ ਉਹਦੀ ਉਸ ਤਰ੍ਹਾਂ ਨਿੰਦਿਆ ਬਾਚੀ ਜਾਵੇਗੀ ਪੜ੍ਹੀ ਜਾਵੇਗੀ ਲਿਖੀ ਜਾਵੇ ਸੁਣਾਈ ਜਾਵੇਗੀ ਵਾਚ ਕੇ ਪੜ੍ਹ ਕੇ
ਵਹ ਲੇਖਾ ਕਰ ਸਮਝਾਇਆ
ਕਰਕੇ ਧਰਮ ਰਾਜਾ ਨੇ ਉਸ ਰੂਹ ਦੇ ਤਾਂ ਹੀ ਲੇਖਾ ਕਰਕੇ ਸਮਝਾਤਾ ਵੀ ਇੰਨੇ ਤਾਂ ਇਸ ਜਨਮ ਚ ਪਾਪ ਕੀਤੇ ਹੈ ਇੰਨੇ ਤਾਂ ਪੁੰਨ ਕੀਤੇ ਹੈ ਇਹਨਾਂ ਦਾ ਇਵਜ ਵਿੱਚ ਤੈਨੂੰ ਇਹ ਨਰਕ ਇੰਨਾ ਭੁਗਤਾਇਆ ਜਾਊ ਇਹਨਾਂ ਤੈਨੂੰ ਸੁਖ ਦਿੱਤਾ ਜਾਊਗਾ ਕਿਉਂ ਬਿਠਾ ਕਰਕੇ ਲੇਖਾ ਕਰਕੇ ਸਾਲ ਰਤੀਓ ਮਾਸਾ ਤੋਲ ਕਢਾਵਣਿਆ ਮਾਸੇ ਮਾਸੇ ਤੋਲੇ ਚੋਂ ਮਾਸੇ ਮਾਸਿਆਂ ਚੋਂ ਰੱਤੀ ਸਾਰਾ ਚੰਗੀ ਤਰ੍ਹਾਂ ਕੱਢ ਕੇ ਦੱਸਿਆ ਜਾਏਗਾ ਸਾਬ ਕਿਤਾਬ
ਥਾਉ ਨਾ ਹੋ ਵੀ ਪਾਉਂਦੇ
ਜਦੋਂ ਔਗਣੀ ਸਾਰੇ ਨਿਕਲਣਗੇ ਅੰਦਰੋਂ ਥਾਉ ਨਾ ਹੋ ਵੀ ਪਾਉਂਦੀ ਉਦੋਂ ਇੰਨੀਆਂ ਚਰਨ ਦਾਸੀਆਂ ਪੈਣਗੀਆਂ ਪੈਂਦੀਆਂ ਨੂੰ ਲੁਕਣ ਨੂੰ ਥਾਂ ਨੀ ਹੋਵੇਗਾ ਲੱਭੇਗਾ ਨੀ ਥਾਂ ਕਿਤੇ ਥਾਂ ਨਾ ਹੋ ਵੀ ਪਾਉਂਦੀ ਤੇ ਇੰਨੇ ਇਹਦੇ ਤੇ ਸਜ਼ਾ ਮਿਲਣਗੀਆਂ ਉਹ ਸਜ਼ਾ ਪੈਣ ਨੂੰ ਥਾਂ ਨੀ ਇਹਨੂੰ ਲੱਭਣਾ ਉਸ ਵਕਤ ਲੁਕਣ ਵਾਸਤੇ ਜਿਵੇਂ ਚੰਦੂ ਦੇ ਸਿੰਘ ਪੰਜ ਪੰਜ ਜੁੱਤੇ ਮਾਰਦੇ ਸੀ ਥਾਂ ਨੀ ਸੀ ਲੱਭਦਾ ਮਾਰਨ ਨੂੰ ਵਾਰੀ ਨੀ ਸੀ ਲੱਭਦੀ ਇਸ ਪ੍ਰਕਾਰ ਦੀ ਹਾਲਤ ਹੋਵੇਗੀ ਇੰਨੀਆਂ ਪੈਣਗੀਆਂ ਇਹਦੇ ਉੱਤੇ
ਹੁਣ ਸੁਣੀਏ ਕਿਆ ਰੂ ਆਇਆ
ਉਦੋਂ ਕਹੇਗਾ ਮੈਂ ਮਰਬਿਆਂ ਵਾਲਾ ਉਦੋਂ ਕਹਿਣ ਜਮਦੂਤ ਕਹਿਣਗੇ ਹੁਣ ਸੁਣੀਏ ਕਿਆ ਰੂ ਆਇਆ ਹੁਣ ਕਹਿੰਦੇ ਤੂੰ ਕਿਹੜੇ ਕਿਆਰਿਆਂ ਵਾਲਾ ਆ ਗਿਆ ਕਿਹੜੇ ਮਰਬਿਆਂ ਵਾਲਾ ਆ ਗਿਆ ਕੀ ਸੁਣੇਗਾ ਤੇਰਾ ਉਸ ਵੇਲੇ ਇਸ ਹੁਣ ਸੁਣੀਏ ਕਿਆ ਰੂ ਆਇਆ ਰੂ ਆਇਆ ਨਾ ਪੁਕਾਰਿਆ ਹੋਇਆ ਉਦੋਂ ਕਹੇਗਾ ਬੋੜੀ ਮੈਨੂੰ ਰੱਖ ਲਓ ਤਾਂ ਜਮਦੂਤ ਕਹਿਣਗੇ ਹੁਣ ਰੁਆਇਆ ਤੇਰਾ ਪੁਕਾਰਿਆ ਹੋਇਆ ਕੀ ਸੁਣੀਏ ਜੋ ਤੂੰ ਅੱਗੇ ਨੀ ਕੁਛ ਕੀਤਾ ਕੰਮ ਹੁਣ ਸੁਣੀਏ ਕਿਆ ਰੂ ਆਇਆ ਕਹਿੰਦੇ ਕਹਿਰ ਆ ਗਿਆ ਕਹਿਰ ਆਇਆ ਕਿ ਜਮ ਨੀ ਹਟੇ ਗੁਸਾਈ ਇਸ ਬੰਦੇ ਸਿਰ ਜਨਮੋ ਤਾਂ ਕਹੋਗੇ ਉਦੋਂ ਇਹ ਕਹਿਰ ਨਹੀਂ ਆਇਆ ਇਹ ਨਿਆਂ ਹੋਇਆ ਜਿਹੋ ਜਿਹਾ ਕਰਤੱਵ ਕੀਤਾ ਉਹ ਹਜੇ ਫਲ ਦਿੱਤਾ ਹੈ ਹੁਣ ਸੁਣਿਆ ਕਿਆ ਰੁਆਇਆ ਪੁਕਾਰਿਆ ਹੋਇਆ ਤੇ ਰੂਹ ਲੈ ਕੇ ਕੀ ਆਇਆ ਹੁਣ ਦੁਨੀਆਂ ਵਿੱਚ ਚੰਗਾ ਕੰਮ ਕੋਈ ਨੀ ਕੀਤਾ ਕਿਉਂ ਫਿਰ ਸੁਣਿਆ ਜਾਵੇਗਾ ਤੇਰੀ ਹਾਲਤ ਨੂੰ ਕੋਈ ਤੇਰੀ ਫਰਿਆਦ ਨਹੀਂ ਸੁਣੀ ਜਾਵੇਗੀ ਉਸ ਵੇਲੇ ਔਗੁਣਾਂ ਦਾ ਵੱਧਾ ਹੋਇਆ ਤੂੰ ਨਰਕ ਦੀ ਸਜਾਵਾਂ ਨੂੰ ਭੋਗੇਗਾ
ਮਨ ਅੰਧ ਹੈ ਜਨਮ ਗਵਾਇਆ
ਇਸ ਪ੍ਰਕਾਰ ਮਨ ਜੀਵ ਅੰਧੇ ਅਗਿਆਨੀ ਨੇ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ ਵਿਸ਼ਿਆਂ ਦੀ ਸੰਗਤ ਕਰਕੇ ਪਾਪਾਂ ਦੀ ਸੰਗਤ ਕਰਕੇ ਚੋਰਾਂ ਯਾਰਾਂ ਦੀ ਸੰਗਤ ਕਰਕੇ